चरण लय बसाऊं तो परम गुरु नानक गुण तेरे गुण गुण तेरे गुण गावा दे बुझा जैसे सच में रो रजा गाओ सखी कार मंगल गाओ गाओ सखी कार मंगल गाओ गाओ सखी कार मंगल गाओ पढ़ो गाओ सखी हार मंगल गाओ गाओ सखी कार मंगल गाओ गाओ सखी सखी मिलो रस मंगल गाओ सखी मिलो रस मंगल गाओ
सखी मिलो रस मंगल गाओ
तुहाडा प्यार सतगुरु जी नाल बहुत है पर स्पीच उच्ची ते तुसी कुछ दूर बैठे हो ना इस करके थोड़ा जा उच्चा बोल के आ भी गल कहनू होर तरह का लगता है। सत्कार योग पासे भाई बलविंदर सिंह इलोपो हजू इरागी सचखंड श्री हरिमंदर साहब जिस माहौल में स्टेज छड़ के गए सन जी चाहता सी उस तरह गाँवे गाँवे फतेह बुला के विचार प्रारंभ करांगे। आओ फतेह बुला ही लईए किधरे गाउण विच मस्त हो के फतेह भुल जाए तो जिन्हां दी बिरती इत्थे कुटकी हुंदी ओवर नोट करदे पे अज फतेह रह गई होर नहीं कोई चेता रहना पर तुहाडे अंदर सतगुरां दी मेहर होर प्यार वधे फतेह बुलाओ ते आखो जी वाहगुरु जी का खालसा वाहगुरु जी की फतेह। आनंद लैन इन्हां अंदर आनंद भरन लई भया आनंद जगत विच सतगुरु जी ने आनंद भरिया पर अज दिलां च की भरिया पिया है गम ते चिंता ईरखा ते नफरत छोटा ते वड्डा मैं ते तू सतगुरु जी कहिंदे इन्हां चीज़ां करके आपां दुखी हाँ। एक बचन है बाबा फरीद साहब जी ने जो साड़ी हालत वो बयान की वो कहिंदे कोई भी जगह नहीं मिलती जिथे कोई दुख की आग ना बलदी हो गरीब अमीर हर मनुख के अंदर दुखां की आग बल रही है। गुरु अर्जन साहब पिता जी ने बचन किया बाबा फरीद साहब तुसीं ठीक फुरमाते हो पर सारे नहीं जिन्हां नूं पूरे सतगुरु की संगत मिलदी उन्हां दे घर अग नहीं बलदी उन्हां नूं तत्ती वाह भी नहीं लगती। बचन बहुत प्यारे ने बाबा फरीद साहब जी ने कहा फरीदा मैं जानिया दुख मुझ को दुख सबाए जग उच्चा चढ़ के देखिया तां घर घर एका अग। पर पंचम पिता जी ने नाल ही श्लोक उचारे ਉਹ ਆਖਦੇ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾ ਜੋ ਜਨ ਪੀਰ ਨੇ ਵਾਜਿਆ ਤਿੰਨਾ ਅੰਚ ਨਾ ਲਾਗ। ਕਹਿਣ ਲੱਗੇ ਖਾਂ ਇਹ ਦੁਨੀਆ ਰੰਗਾਵਲੀ ਭੂਮਿਕ ਹੈ ਪਰ ਇਹਦੇ ਵਿੱਚ ਦੁਨੀਆ ਇਸ ਦੁਨੀਆ ਨੂੰ ਬਾਕ ਸਮਝ ਕੇ ਇਹਨੂੰ ਹੱਥ ਪਾਉਂਦੇ ਪਰ ਨਿਕਲਦੀਆਂ ਕੇਵਲ ਸੂਲਾਂ ਨੇ। ਨਾਲ ਹੀ ਬਚਨ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਨਾ ਸਮਰੱਥ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸਤਿਗੁਰੂ ਤੱਤੀ ਵਾਕ ਹੀ ਲੱਗਣ ਦਿੰਦੇ। ਆਪਾਂ ਨੇ ਸਤਿਗੁਰੂ ਪੀਰ ਨੂੰ ਮਨਾਉਣ ਲਈ ਇੰਦੌਰ ਦੀਆਂ ਸਮੂਹ ਸੰਗਤਾਂ ਰਲ ਮਿਲ ਕੇ ਧੰਨ ਗੁਰੂ ਨਾਨਕ ਪਿਤਾ ਜੀ ਦੀ ਚਰਨ ਛੋਹ ਗੁਰਦੁਆਰਾ ਇਮਲੀ ਸਾਹਿਬ ਸੰਗਤ ਦੀ ਬਹੁਤਾਤ ਕਾਰਨ ਤੁਸੀਂ ਇਹਨਾਂ ਸੋਹਣੇ ਖਾਲਾਂ ਵਿੱਚ ਸਤਿਗੁਰੂ ਦੇ ਚਰਨ ਪਰਸ ਰਹੇ ਹੋ, ਗੁਰੂ ਕੇ ਪਿਆਰੇ ਹੋ। ਸਤਿਗੁਰੂ ਤੇ ਮੈਂ ਸਵੇਰੇ ਵੀ ਕਿਹਾ ਸੀ ਆਪਾਂ ਨਾ ਢਿੱਲੇ ਮੱਠੇ ਜਿਹੇ ਹੋ ਕੇ ਨਹੀਂ ਗੁਰਪੁਰਬ ਮਨਾਉਣਾ, ਆਪਾਂ ਐਡੀ ਵੱਡੀ ਛਾਲ ਮਾਰਨੀ ਏ ਲੋਕ ਗੁਰਪੁਰਬ ਮਨਾਉਣ, ਆਪਾਂ ਆਪਣੇ ਸਤਿਗੁਰੂ ਨੂੰ ਮਨਾ ਲਈਏ। ਸਤਸੰਗਿਓ ਸਾਰੀ ਜ਼ਿੰਦਗੀ ਕੀ ਗੁਰਪੁਰਬ ਦੀ ਤਰ੍ਹਾਂ ਲੰਘੇਗੀ। ਦੀਵਾਲੀ ਲੰਘੀ ਹੈ ਨਾ, ਦੀਪਮਾਲਾ ਹੋਈ ਸੀ, ਘਰ ਘਰ ਦੀਪੇ ਬਾਲੇ ਅਤੇ ਮਠਿਆਈਆਂ ਵੰਡੀਆਂ। ਇੱਕ ਰਾਤ ਖੁਸ਼ੀ ਦੀ ਆਈ, ਦੀਵੇ ਬੁੱਝ ਗਏ, ਅਗਲੀ ਰਾਤ ਨਾ ਕਿਸੇ ਨੇ ਦੀਪੇ ਬਾਲੇ ਅਤੇ ਨਾ ਮਠਿਆਈਆਂ ਵੰਡੀਆਂ। ਪਰ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਏ, ਉਹ ਸ਼ੁਰੂ ਕੀਤਾ ਸਾਨੇ ਦੀਵਾਲੀ ਕੀ ਰਾਤ ਦੀਪੇ ਬਾਲੀਅਨ, ਪਰ ਅੰਤਲੀ ਪੰਕਤੀ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਦੀਵਾਲੀ ਦੀ ਰਾਤ ਆਈ, ਖੁਸ਼ੀਆਂ ਬਹੁਤ ਹੋਈਆਂ, ਸਵੇਰ ਹੋਈ ਦੀਪੇ ਬੁੱਝ ਗਏ ਅਤੇ ਖੁਸ਼ੀਆਂ ਇੱਕ ਸਾਲ ਬਾਅਦ ਚਲੀਆਂ ਗਈਆਂ ਉਡੀਕਿਆ। ਭਾਈ ਸਾਹਿਬ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਤੇ ਨਾਮ ਦਾ ਦੀਆ ਬਾਲੋ, ਤੁਹਾਡੀ ਸਾਰੀ ਜ਼ਿੰਦਗੀ ਸਤਿਗੁਰੂ ਦੀਵਾਲੀ ਦੀ ਰਾਤ ਬਣਾ ਦਿਓ। ਤੁਹਾਡੀ ਜ਼ਿੰਦਗੀ ਚੋਂ ਨਾ ਕਦੇ ਨਾਮ ਦਾ ਦੀਆ ਬੁੱਝੇ ਤੇ ਨਾ ਕਦੇ ਖੁਸ਼ੀਆਂ ਘਰੋਂ ਬਾਹਰ ਜਾਣ, ਉਡੀਕਣਾ ਨਹੀਂ ਪਵੇਗਾ। ਹਰ ਰੋਜ਼ ਦੀਆਂ ਖੁਸ਼ੀਆਂ ਤੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜਗਤ ਤੇ ਆਏ ਕਿ ਜਗਤ ਨੂੰ ਖੁਸ਼ੀਆਂ ਤੇ ਸੁੱਖ ਵੰਡਣ ਲਈ ਹਨ। ਸਤਸੰਗਿਓ ਉਹ ਸੁੱਖ ਕਿਵੇਂ ਵੰਡਦੇ ਹਨ, ਉਹ ਕਿਵੇਂ ਮਿਲਦਾ ਏ, ਅੱਜ ਦੇ ਦੀਵਾਨ ਅੰਦਰ ਥੋੜ੍ਹਾ ਜਿਹਾ ਦਰਸ਼ਨ ਕਰਾਂਗੇ। ਮੈਂ ਬੇਨਤੀ ਕਰਾਂ ਹੁਣ ਤੁਸੀਂ ਤਿਆਰ ਹੋ ਤੇ ਸਤਿਗੁਰੂ ਜੀ ਦੇ ਗੁਣ ਗਾਣੇ ਕਰਨ ਆਨੰਦ ਵਿੱਚ, ਪੂਰੇ ਆਨੰਦ ਵਿੱਚ, ਉੱਚੀ ਆਵਾਜ਼ ਵੀ ਪਿਆਰ ਵੀ ਰਲ ਕੇ ਆਖੋ। ਗਾਓ ਸਖੀ ਕਾਰ ਮੰਗਲ ਗਾਓ, ਗਾਓ ਸਖੀ ਕਾਰ ਮੰਗਲ ਗਾਓ, ਮੰਗਲ ਕਹਿੰਦੇ ਜਿਹੜਾ ਅੱਖ ਦੀ ਖੁਸ਼ੀ ਦਾ ਪ੍ਰਤੀਕ ਹੈ। ਤਾਂ ਹੀ ਸਾਹਿਬ ਬਚਨ ਕਰਦੇ ਨੇ ਨਾ ਕਹਿੰਦੇ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ,
ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ।
1469 ਤੋਂ ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਚਰਨ ਪਿਤਾਏ ਨੇ। ਉਹ ਧਰਤੀ ਸੀ ਨਨਕਾਣਾ ਸਾਹਿਬ, ਉਦੋਂ ਨਾ ਰਾਏ ਭੋਇ ਦੀ ਤਲਵੰਡੀ। ਧੰਨ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਮਾਂ ਤ੍ਰਿਪਤਾ ਦੀ ਕੁੱਖ ਤੋਂ ਮਹਿਤਾ ਕਲਿਆਣ ਚੰਦ ਦੇ ਗ੍ਰਹਿ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ। ਮੈਂ ਕੱਲ੍ਹ ਦੁਪਹਿਰੋ ਬੇਨਤੀ ਕਰਾਂਗਾ, ਘਟਨਾ ਸਾਂਝੀਆਂ ਕਰਾਂਗੇ। ਅੱਜ ਕਹਿ ਲੱਗਾ ਸੀ 1469 ਤੋਂ 1539 ਤੱਕ ਸਤਿਗੁਰਾਂ ਦਾ ਪਵਿੱਤਰ ਸਰੂਪ ਇਸ ਬਾਣੀ ਵਿੱਚ ਰਿਹਾ ਹੈ। ਜੋਤ ਫਿਰ ਰਹਿ ਗਈ ਪਰ ਨਾਂ ਬਦਲ ਗਿਆ ਸੀ, ਨਾਂ ਰੱਖ ਦਿੱਤਾ ਗੁਰੂ ਅੰਗਦ ਸਾਹਿਬ। ਫਿਰ ਉਹ ਵੀ ਚੋਲਾ ਬਦਲ ਦਿੱਤਾ, ਜੋਤ ਰਹਿ ਗਈ, ਨਾਮ ਰੱਖ ਦਿੱਤਾ ਧੰਨ ਗੁਰੂ ਅਮਰਦਾਸ ਪਿਤਾ ਭਾਰਾ। ਉਹ ਜੋਤ ਵਰਤੀ ਸੀ ਪਿਆਰਿਓ 1539 ਤੋਂ 1552 ਗੁਰੂ ਅੰਗਦ ਸਾਹਿਬ, 1574 ਤੱਕ ਗੁਰੂ ਅਮਰਦਾਸ ਮਹਾਰਾਜ, 1581 ਤੱਕ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, 1606 ਤੱਕ ਧੰਨ ਗੁਰੂ ਅਰਜਨ ਪਿਤਾ ਮਹਾਰਾਜ। ਮੈਂ ਬੇਨਤੀ ਕਰ ਲੱਗਾ ਸੀ ਜੋਤ ਉਹ ਚੱਲਦੀ ਆਈ, ਸਰੀਰ ਬਦਲ ਗਏ ਪਰ ਹੁਣ ਉਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਟਿਕੀ ਹੈ। ਉਹ ਜਿਹੜੀ ਜੋਤ ਪਹਿਲੇ ਸਰੂਪ ਵਿੱਚ ਵਰਤੀ, ਉਹਨੇ ਨਾ ਤਲਵੰਡੀ ਤੋਂ ਸਫ਼ਰ ਪ੍ਰਾਰੰਭਿਆ, ਸੁਲਤਾਨਪੁਰ ਕਿਰਤ ਕੀਤੇ, ਫਿਰ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਉੱਥੋਂ ਚੱਲ ਪਏ। ਕਹਿਣ ਸਤਿਗੁਰੂ ਜੀ ਨੇ ਜਗਤ ਦੀ ਝੋਲੀ ਸੁੱਖ ਪਾਉਣ ਲਈ ਇਹ ਉਦਾਸੀਆਂ ਪ੍ਰਾਰੰਭ ਕੀਤੀਆਂ ਹਨ। ਤੁਹਾਨੂੰ ਪਤਾ ਹੈ ਮਹਾਰਾਜ ਨੇ ਸ਼ਮਸ਼ਾਨ ਘਾਟ ਤੋਂ ਇਹ ਗੱਲ ਸ਼ੁਰੂ ਕੀਤੀ ਹੈ। ਉਹਦਾ ਕਾਰਨ ਸ਼ਮਸ਼ਾਨ ਘਾਟ ਕਦੋਂ ਪਹੁੰਚੀਦਾ ਹੈ? ਜਦੋਂ ਮਨੁੱਖ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ। ਸਾਹਿਬ ਕਹਿੰਦੇ ਜਿੱਥੇ ਦੁਨੀਆ ਦੀ ਸੋਚ ਦਾ ਅੰਤ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਅਤੇ ਸਿੱਖੀ ਦੀ ਸ਼ੁਰੂਆਤ ਉਸ ਪੜਾਅ ਤੋਂ ਹੁੰਦੀ ਹੈ। ਦੁਨੀਆ ਦੀ ਪਿਆਰ ਤੋਂ ਦੁਨੀਆ ਮੁੱਕ ਜਾਂਦੀ ਹੈ, ਜਦੋਂ ਮੌਤ ਆ ਜਾਵੇ, ਸਤਿਗੁਰੂ ਜੀ ਦੇ ਘਰ ਅੰਦਰ ਪ੍ਰਵੇਸ਼ ਕਰਨਾ ਹੋਏ ਤੇ ਮੌਤ ਤੇ ਪਹਿਲਾ ਕਦਮ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੂੰ ਆਓ ਕੁਮਾਰੈ ਪਾਸ। ਸਤਿਗੁਰੂ ਕਹਿੰਦੇ ਉਹ ਛੱਡ ਦਿਓ ਜੀਵਨ ਜੇ ਸਾਡੇ ਕੋਲ ਆਉਣਾ। ਸ਼ਮਸ਼ਾਨ ਭੂਮੀ ਤੋਂ ਜਦੋਂ ਤੁਰ ਪਏ ਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਜੀ ਦੀ ਮੌਜ ਏ ਗੁਰੂ ਕੇ ਪਿਆਰਿਓ, ਕਦੇ ਇਤਿਹਾਸ ਨੂੰ ਜੋੜ ਕੇ ਵੇਖਿਆ ਕਰੋ। ਵੈਸੇ ਤਾਂ ਕਦੇ ਵੀ ਨਾ ਇਕੱਲਾ ਵੇਖਿਆ ਕਰੋ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ, ਆਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਤੇ ਕਲਗੀਆਂ ਵਾਲੇ ਨੇ ਕਿਉਂ ਨਹੀਂ ਕਹੀ? ਸਿੱਧਾ ਤੁਸੀਂ ਕਹਿ ਰਹੇ ਹੋ 10 ਗੁਰੂਆਂ ਦੀ ਜੋਤ ਉਹਨਾਂ ਦੇ ਅੰਦਰ ਇੱਕ ਨਹੀਂ ਸੀ, ਜੋਤਾਂ 10 ਸੀ, ਤਾਂ ਹੀ ਕਹਿ ਰਹੇ ਹੋ ਨਾ ਪਿਆਰਿਓ। ਤਾਂ ਹੀ ਕੋਈ ਸਵਾਲ ਖੜਾ ਕਰ ਦਿੰਦਾ ਹੈ ਹਰਿਮੰਦਰ ਸਾਹਿਬ ਕਲਗੀਆਂ ਵਾਲੇ ਕਿਉਂ ਨਹੀਂ ਗਏ? ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਜਦੋਂ ਮਰਜ਼ੀ ਪ੍ਰਕਰਮਾਂ ਵਿੱਚੋਂ ਕਲਗੀਆਂ ਵਾਲੇ ਦੇ ਦੀਦਾਰ ਤੁਸੀਂ ਅੱਜ ਵੀ ਕਰ ਸਕਦੇ ਹੋ। ਉਹ ਤਾਂ ਵੇਖਣ ਵਾਲੀ ਆਖ ਏ ਨਾ, ਨਾਲੇ ਇਹ ਗੱਲਾਂ ਨਹੀਂ ਸ਼ੋਭਦੀਆਂ। ਮੈਂ ਕਹਿਣ ਲੱਗਾ ਸੀ ਜਦੋਂ ਸਤਿਗੁਰੂ ਜੀ ਸ਼ਮਸ਼ਾਨ ਭੂਮੀ ਪਹੁੰਚਦੇ, ਉਹਦੇ ਤੋਂ ਪਹਿਲਾਂ 3 ਦਿਨ ਮੇਈ ਨਦੀ ਦੇ ਅੰਦਰ ਪ੍ਰਵੇਸ਼ ਕਰਦੇ ਨੇ। ਦੁਨੀਆ ਲੱਭਦੀ ਏ, ਸਤਿਗੁਰੂ ਜੀ ਲੱਭਦੇ ਨਹੀਂ। ਦੁਨੀਆ ਨੇ ਜਾਲ ਵਿਛਾਏ, ਸਾਹਿਬ ਨਾ ਲੱਭੇ। ਦੁਨੀਆ ਨੇ ਪਾਣੀ ਵਿੱਚ ਡੂੰਘੀਆਂ ਟੁੱਬੀਆਂ ਮਾਰੀਆਂ, ਮੇਰੇ ਗੁਰਦੇਵ ਨਾ ਮਿਲੇ। ਜਦੋਂ ਮਿਲੇ ਤੇ ਆਪਣੀ ਮੌਜ ਵਿੱਚ ਆ ਕੇ ਮਿਲੇ। ਕਨ ਉੱਥੇ 3 ਦਿਨ ਦਾ ਪੜਦਾ ਏ ਗੁਰੂ ਕੇ ਪਿਆਰਿਓ। ਜਦੋਂ ਰੱਬ ਦਾ ਸੰਦੇਸ਼ ਮਨੁੱਖਤਾ ਦੇ ਝੋਲੀ ਵਿੱਚ ਪਾਉਣਾ ਤੇ ਸੁੱਖ ਵੰਡਣਾ, ਇਹਨੂੰ ਨੋਟ ਕਰਿਆ ਜੇ। ਕਲਕੀਆਂ ਵਾਲੇ ਨੇ ਉਹ ਸੱਚ ਨੂੰ ਗੁਰੂ ਕੇ ਪਿਆਰਿਓ ਸੰਪੂਰਨਤਾ ਬਖਸ਼ਣੀਏ, ਖਾਲਸਾ ਸਾਜਣਾ ਏ। ਉੱਥੇ ਸੁਲਤਾਨਪੁਰ ਇੱਕ ਨਦੀ ਦਾ ਪੜਦਾ, ਇੱਥੇ ਐਕੋ ਜਿਹਾ ਤੰਬੂ ਦਾ ਪੜਦਾ ਅਨੰਦਪੁਰ ਸਾਹਿਬ। ਸਤਸੰਗੀਓ, ਪਹਿਲੇ ਬਾਣੀ ਵਿੱਚ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ। ਕਹਿੰਦੇ ਮੇਰੇ ਘਰ ਆਓਗੇ ਨਾ ਤੁਸੀਂ ਚਾਅ ਨਾਲ ਆਇਆ ਜੇ, ਤੁਹਾਨੂੰ ਚਾਵਾਂ ਨਾਲ ਭਰ ਕੇ ਧੋ ਦਾਂਗੇ। ਖੁਸ਼ੀ ਨਾਲ ਆਇਆ ਜੇ ਬੱਤੇ ਰੁੱਤੇ ਨਹੀਂ, ਤੁਹਾਨੂੰ ਪੂਰੀ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਦਿਆਂਗੇ, ਪਰ ਜਦੋਂ ਆਓ ਉਦੋਂ ਤੁਹਾਡੇ ਅੰਦਰ ਇੰਨਾ ਚਾਅ ਮੈਂ ਕਿੱਥੇ ਚੱਲਿਆ ਵਾਂ। ਧੰਨ ਗੁਰੂ ਨਾਨਕ ਸਾਹਿਬ ਉਹਦੇ ਕੋਲ ਜਿਹੜਾ ਕੁੱਲ ਖੰਡਾ ਬ੍ਰਹਿਮੰਡਾਂ ਦਾ ਮਾਲਕ ਏ, ਐਡੀ ਚੌੜੀ ਛਾਤੀ ਹੋਵੇ। ਮੈਂ ਸੱਚੇ ਪਾਤਸ਼ਾਹ ਕੋਲ ਚੱਲਿਆ, ਕਿਸੇ ਮੰਤਰੀ ਨਾਲ ਤੁਹਾਡੀ ਬਣੇ ਸਾਧ ਸੰਗਤ, ਉਦੋਂ ਵੱਡੇ ਮਨਿਸਟਰ ਨਾਲ, ਪ੍ਰਧਾਨ ਮੰਤਰੀ ਨਾਲ ਤੁਹਾਨੂੰ ਚਾਅ ਹੁੰਦਾ ਏ, ਫੋਟੋ ਖਿਚਾਈਏ, ਉਸ ਦੇ ਕੋਲ ਖਲੋਈਏ। ਉਸ ਨੇ ਰਹਿਣਾ ਚਾਰ ਪੰਜ ਸਾਲ, ਪਰ ਤੁਹਾਨੂੰ ਕਿੰਨਾ ਕੁ ਸਾਨੂੰ ਮਾਣ ਹੋਵੇ, ਕੁੱਲ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਮੈਂ ਕੋਲ ਚੱਲਿਆ ਵਾਂ, ਅਤੇ ਉਹਨੇ ਮੈਨੂੰ ਕਹਿਣਾ ਆਓ ਸੰਗਤ ਜੀ, ਇਹਨਾਂ ਅੰਦਰ ਪਿਆਰ ਪੈਦਾ ਕਰੋ। ਇੱਕ ਦਿਨ 'ਚ ਕਹਾਣੀ ਬਣੇਗੀ, ਦੋ ਚਾਰ ਦਿਨਾਂ 'ਚ ਨਹੀਂ, ਪਰ ਚਾਹ ਨਹੀਂ ਅੰਦਰ ਖੁੰਦਾ। ਸਤਿਗੁਰੂ ਕਹਿੰਦੇ ਬੱਧਾ ਚੱਟੀ ਜੋ ਪਰ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਏ ਨਾਨਕ ਕਾਰਜ ਸਾਰ। ਕਹਿੰਦੇ ਚਾਵਾਂ ਨਾਲ ਆਓ, ਚਾਹਾਂ ਨਾਲ ਭਰਾਂਗੇ। ਤੁਸੀਂ ਵੇਖੋ ਇੱਥੇ ਬਚਨ ਕਿਆ ਨੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਆਪਣਾ ਸੀਸ ਤਲੀ ਤੇ ਤਰਨਾ, ਆਪਣੀ ਤਮਾਮ ਸੋਚ ਜਿਹੜੀ ਇਹ ਸਿਰ ਵਿੱਚ ਲੈ ਕੇ ਅੱਜ ਤੱਕ ਸਾਂਭੀ ਸੀ ਇਹਨੂੰ ਛੱਡ ਦਿਓ। ਤਾਂ ਹੀ ਤਾਂ ਸਿਰ ਸਤਿਗੁਰੂ ਦੇ ਚਰਨਾਂ 'ਚ ਰੱਖ ਦੇਈਦਾ, ਮਤਲਬ ਹੁਣ ਮੈਂ ਆਪਣੀ ਮਰਜ਼ੀ ਨਹੀਂ ਕਰਾਂਗਾ, ਤੁਹਾਡੀ ਮਰਜ਼ੀ ਨੂੰ ਮੰਨਾਂਗਾ। ਜਦੋਂ ਕੋਈ ਰਾਜ ਬਣਾਈ ਦੀ ਪੈਰਾਂ ਨਹੀਂ ਪੁੱਛੀਦਾ, ਸਿਰ ਵੱਲ ਧਿਆਨ ਜਾਂਦਾ ਏ। ਸਤਿਸੰਗਿਓ ਸਾਹਿਬ ਕਹਿਣ ਲੱਗੇ, ਜਿੱਧਰ ਜ਼ਿੰਦਗੀ ਦਾ ਹਰ ਕੰਮ ਕਰਨ ਲਈ ਧਿਆਨ ਤੇਰਾ ਸਿਰ ਵੱਲ ਜਾਂਦਾ ਏ, ਉਹਨੂੰ ਪੁੱਛ ਕੇ ਫਿਰ ਕੁਝ ਕਰਦੇ ਹੋ, ਪੜ੍ਹਦੇ, ਕਾਰੋਬਾਰ ਕਰਦੇ, ਹਾਂ ਉਹ ਸਿਰ ਗੁਰੂ ਨਾਨਕ ਸਾਹਿਬ ਜੀ ਨੂੰ ਦੇ ਦੇ, ਤੇਰੇ ਸਿਰ ਵਿੱਚ ਸਤਿਗੁਰੂ ਬੈਠਣਗੇ, ਤੂੰ ਤੇ ਤੂੰ ਸੋਚ ਤੇਰੀ ਕਿੱਡੀ ਵੱਡੀ ਖਸਤੀ ਹੋ ਜਾਏਗੀ। ਪਰ ਇਹਨੂੰ ਡਾਰੇ ਹੈ, ਇੱਕੋ ਸਿਰ ਤੇ ਉਹ ਸਤਿਗੁਰੂ ਨੂੰ ਦੇ ਦਿੱਤਾ ਤੇ ਮੈਂ ਕੀ ਕਰਾਂਗਾ। ਪਰ ਸਾਹਿਬ ਕਹਿੰਦੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ। ਉੱਥੇ ਸਿਰ ਕਿਆ ਨੇ, ਕਲਗੀਆਂ ਵਾਲੇ ਨੇ ਜਦੋਂ ਦਾਤ ਦੇਣੀ ਏ ਉਦੋਂ ਇਹ ਬਚਨ ਦੁਰਾਏ ਨੇ। ਪੰਜ ਸੀਸ ਭੇਟਾ ਹੁੰਦੇ ਖਨ। ਸਤਿਸੰਗਿਓ ਜਰਾ ਮੈਂ ਸਾਹਮਣੇ ਵਿਚਾਰ ਆਈ, ਰਲਾ ਕੇ ਗੱਲ ਵੇਖਿਆ ਜੇ, ਉੱਥੇ ਬਚਨ ਬਾਣੀ 'ਚ ਕਹੇ, ਇੱਥੇ ਕਿਰਪਾਨ ਪਕੜ ਕੇ ਕਹੇ। ਸਤਿਸੰਗਿਓ ਹੋਇਆ ਕੀ ਏ, ਕਹਿੰਦੇ ਚਾਵਾਂ ਨਾਲ ਆਇਓ, ਹੁਣ ਤੱਕ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਸਿਆਣੇ ਬੈਠੇ ਹੋ, ਉਦੋਂ ਪੰਜ ਪਿਆਰੇ ਆਉਣ ਵਾਲੀ ਸੰਗਤ ਨੂੰ ਕਹਿੰਦੇ ਜੀ ਤੁਹਾਨੂੰ ਕਿਸੇ ਮਜਬੂਰ ਤਾਂ ਨਹੀਂ ਕੀਤਾ ਅੰਮ੍ਰਿਤ ਦੀ ਦਾਤ ਲੈਣ ਲਈ, ਆਪਣੀ ਮਰਜ਼ੀ ਨਾਲ ਆਏ ਹੋ, ਚਾਵਾਂ ਨਾਲ ਆਏ ਹੋ। ਜੇ ਕੋਈ ਕਵੇ ਮਜਬੂਰੀ ਨਾਲ ਕਿਸੇ ਲਿਆਂਦਾ, ਉਹਨੂੰ ਪੰਡਾਲ ਤੋਂ ਬਾਹਰ ਤੋਰ ਦਿੱਤਾ ਜਾਂਦਾ ਏ। ਜਿਹੜਾ ਕਵੇ ਮਰਜ਼ੀ ਨਾਲ ਚਾਹ ਨਾਲ ਆਇਆ, ਉਹਦੀ ਝੋਲੀ ਅੰਮ੍ਰਿਤ ਦੀ ਦਾਤ ਪੈਂਦੀ ਏ, ਤੇ ਜਿਹੜਾ ਚਾਵਾਂ ਨਾਲ ਸਤਿਗੁਰੂ ਦੇ ਘਰ ਆਵੇਗਾ ਪਿਆਰਿਓ, ਅੰਮ੍ਰਿਤ ਦਾ ਦਾਤਾ ਵੀ ਉਹਦੇ ਘਰ ਜ਼ਰੂਰ ਜਾਏਗਾ। ਚਾਹਾਂ ਨਾਲ ਤੁਹਾਨੂੰ ਪਤਾ ਏ ਇੱਕ ਘਟਨਾ ਵਾਪਰੀ ਸੀ, ਜਿਸ ਤਰ੍ਹਾਂ ਆਪ ਜੀ ਬੈਠੇ ਹੋ ਨਾ, ਇਸ ਤਰ੍ਹਾਂ ਸੰਗਤ ਬੈਠੀ ਤੇ ਸਤਿਗੁਰੂ ਜੀ ਨੇ ਇੱਕ ਅਧਖੜ ਉਮਰ ਦੇ ਵੀਰ ਨੂੰ ਖੜਾ ਕਰ ਲਿਆ। ਕਹਿਣ ਲੱਗੇ ਸੱਜਣਾ ਤੇਰਾ ਬਹਿਣਾ ਸਾਨੂੰ ਚੰਗਾ ਲੱਗਾ ਏ, ਸੱਜਣਾ ਤੇਰਾ ਹੱਥ ਜੋੜ ਨੇ, ਤੇਰੇ ਅੰਦਾਜ਼, ਤੇਰਾ ਚਿਹਰਾ ਮੋਹਰਾ ਸਾਨੂੰ ਭਾ ਕੇ, ਤੇਰੇ ਅੰਦਰ ਕੋਈ ਚੀਜ਼ ਏ ਜਿਹੜੀ ਅਦਬ ਤੇ ਸਤਿਕਾਰ ਕਰਨਾ ਜਾਣਦੀ ਏ। ਉਹਨਾਂ ਪੁੱਛ ਲਿਆ ਜੀ ਕੰਮ ਕੀ ਕਰਦਾ ਏ, ਕੰਮ ਕੀ ਕਰਦਾ, ਕਿਰਤ ਕੀ ਕਰਦਾ ਏ। ਇਹ ਚੁੱਪ ਹੋ ਗਿਆ। ਸਤਿਗੁਰੂ ਜੀਓ ਮੈਂ ਜ਼ਰੂਰ ਦੱਸਾਂ, ਪਰ ਇਤਨੀ ਭਰੀ ਸਭਾ ਵਿੱਚ ਮੇਰੀ ਔਕਾਤ ਨਹੀਂ ਦੱਸਾਂ ਕਿਉਂਕਿ ਜਿਹੜਾ ਕੰਮ ਕਰਦਾ ਉਹ ਸਮਾਜ ਦੀ ਨਿਗਾਹ ਚੰਗਾ ਨਹੀਂ। ਸਤਿਗੁਰੂ ਕਹਿੰਦੇ ਜੇ ਚੰਗਾ ਨਹੀਂ ਤੇ ਤੂੰ ਛੱਡ ਦੇ। ਸਤਿਗੁਰੂ ਛੱਡਿਆ ਨਹੀਂ ਜਾ ਸਕਦਾ, ਕਿਉਂ? ਇੱਕ ਤਾਂ ਬੱਚਿਆਂ ਦੀ ਰੋਜ਼ੀ ਉਹਦੇ ਉੱਪਰ ਨਿਰਭਰ ਹੈ, ਦੂਜਾ ਲੰਮਾ ਸਮਾਂ ਹੋਣ ਕਾਰਨ ਸੁਭਾਅ ਬਣ ਗਿਆ, ਆਦਤ ਬਣ ਗਈ ਹੈ। ਦੋਵੇਂ ਚੀਜ਼ਾਂ ਛੱਡਣੀਆਂ ਔਖੀਆਂ ਨੇ, ਸੁਭਾਅ ਬਦਲਣਾ ਵੀ ਔਖਾ ਅਤੇ ਬੱਚਿਆਂ ਦੇ ਮੂੰਹ ਤੋਂ ਰੁਜ਼ ਖੋਣਾ ਵੀ ਔਖਾ। ਸਤਿਗੁਰੂ ਜੀ ਕਹਿਣ ਲੱਗੇ, ਰੋਜ਼ੀ ਦਾਤਾ ਅਤੇ ਨਿਰੰਕਾਰ, ਉਹਦਾ ਤਾਂ ਤੂੰ ਫਿਕਰ ਕਰ ਨਾ। ਦੂਜੀ ਗੱਲ, ਤੂੰ ਉਹ ਤੈਨੂੰ ਪਤਾ ਹੈ ਮਾੜਾ ਕੰਮ ਏ, ਜੀ ਮੈਨੂੰ ਪਤਾ ਏ, ਛੱਡਣਾ ਚਾਹੁੰਦਾ ਏ, ਜੀ ਛੱਡਣਾ ਚਾਹੁੰਦਾ ਵਾਂ, ਆਪਣੀ ਜ਼ਮੀਰ ਦੇ ਸਾਹਮਣੇ ਮੈਂ ਬਹੁਤ ਸ਼ਰਮਿੰਦਾ ਹੁੰਦਾ ਖਾਂ, ਪਰ ਮੇਰੇ ਤੋਂ ਛੱਡਿਆ ਨਹੀਂ ਜਾਂਦਾ। ਸਤਿਗੁਰੂ ਕਹਿਣ ਲੱਗੇ, ਠੀਕ, ਤੈਨੂੰ ਅੱਜ ਗੁਰੂ ਨਾਨਕ ਸਾਹਿਬ ਦੀ ਖਜੂਰੀ 'ਚ ਖਲੋ ਕੇ ਕਹਿ ਰਿਹਾ, ਜੇ ਤੂੰ ਛੱਡਣਾ ਚਾਹੁੰਦਾ ਏ, ਸਤਿਗੁਰੂ ਛਡਾ ਦੇਣ ਤੇ ਤੈਨੂੰ ਪ੍ਰਵਾਨ ਏ, ਸਤਿਗੁਰੂ ਪ੍ਰਵਾਨ ਏ। ਇੰਨੀ ਕੁ ਗੱਲ, ਜੇ ਜਿਤਨੇ ਕੁ ਸਤਿਗੁਰੂ ਦੇ ਦਰ ਤੇ ਆਉਂਦੇ ਹੋ, ਜੇ ਆ ਕੇ ਇੱਕੋ ਪ੍ਰਣ ਕਰ ਲਈਏ ਸਤਿਗੁਰੂ ਨਾਲ, ਅਸੀਂ ਦੁੱਖਾਂ ਦੀ ਜ਼ਿੰਦਗੀ ਛੱਡਣਾ ਚਾਹੁੰਦੇ ਹਾਂ ਜੀ, ਪਰ ਤੁਸੀਂ ਛੁਡਾ ਦਿਓ ਸਤਿਗੁਰੂ ਕੇ ਪਿਆਰਿਓ। ਦੁੱਖਾਂ ਤੋਂ ਬਚਣਾ ਹਰ ਕੋਈ ਚਾਹੁੰਦਾ ਏ, ਪਰ ਛੱਡਣਾ ਕੋਈ ਨਹੀਂ ਜੇ ਚਾਹੁੰਦਾ। ਦੁੱਖਾਂ ਤੋਂ ਬਚਣਾ ਹਰ ਕੋਈ ਚਾਹੁੰਦਾ ਏ, ਛੱਡਣਾ ਕੋਈ ਨਹੀਂ ਜੇ ਚਾਹੁੰਦਾ। ਮੈਂ ਕੱਲ ਵੀ ਇਸ਼ਾਰਾ ਕੀਤਾ ਸੀ ਸਤਿਗੁਰੂ ਜੀ ਦੇ ਦਰ ਤੇ, ਸਵੇਰੇ ਵੀ ਗੱਲ ਚੱਲਦੀ ਸੀ, ਸਾਧ ਸੰਗਤ ਦੁੱਖਾਂ ਤੋਂ ਕੌਣ ਚਾਹੁੰਦਾ ਮੇਰੇ ਘਰ ਦੁੱਖ ਆਉਣ, ਪਰ ਜਿਹੜੇ ਰਸਤਾ ਜ਼ਿੰਦਗੀ ਦਾ ਅਪਣਾ ਲਿਆ ਉਹਦੇ ਤੇ ਨਿਰੇ ਕੰਡੇ ਤੇ ਸੂਲਾਂ ਕਹਿਣ। ਸਤਿਗੁਰੂ ਕਹਿੰਦੇ ਉਹ ਰਸਤਾ ਹੀ ਛੱਡ ਕੇ ਤੈਨੂੰ ਨਵਾਂ ਰਸਤਾ ਦੇਈਏ, ਅਸੀਂ ਕਹਿੰਦੇ ਰਸਤਾ ਤੇ ਰੱਖਣਾ ਇਹ ਹੀ, ਰਸਤਾ ਨਹੀਂ ਬਦਲਣਾ, ਤੇ ਤੂੰ ਇੰਜ ਕਰ ਮੈਨੂੰ ਨਾ ਇਸ ਰਸਤੇ ਤੇ ਮੇਰੀਆਂ ਸੂਲਾਂ ਘਟਾ ਦੇ। ਸਾਹਿਬ ਕਹਿੰਦੇ ਕਦੇ ਕੋਣਾ ਹੀ ਨਹੀਂ। ਇੱਕ ਹੈ ਰਸਤਾ ਜ਼ਿੰਦਗੀ ਜਿਉਣ ਦਾ ਦੱਸਿਆ ਸਕੂਲ ਕਾਲਜ ਯੂਨੀਵਰਸਿਟੀ ਨੇ, ਇੱਕ ਰਸਤਾ ਦੱਸਿਆ ਸਤਿਗੁਰੂ ਜੀ ਨੇ ਜਿਉਣ ਦਾ ਢੰਗ, ਇੱਕ ਦੱਸਿਆ ਇਹ ਦਾਦੇ ਪੜਦਾਦੇ ਬਜ਼ੁਰਗਾਂ ਨੇ, ਇੱਕ ਦੱਸਦੇ ਨੇ ਮੇਰੇ ਸਤਿਗੁਰੂ ਜੀ। ਦੁਨੀਆ ਕੀ ਦੱਸਦੀ ਹੈ, ਪੜ੍ਹ ਲਿਖ ਕੇ ਪੈਸਾ ਕਮਾ ਕੇ ਹੁਣ ਇਹਦਾ ਜੀਵਨ ਕਿਵੇਂ ਜਿਉਣਾ ਏ, ਲੋਕਾਂ ਦੀ ਨਿਗਾਹ ਵਿੱਚ ਤੁਹਾਡੀ ਬੱਲੇ ਬੱਲੇ ਕਿਵੇਂ ਖੋਏ, ਤੇ ਸਤਿਗੁਰੂ ਜੀ ਦਾ ਰਸਤਾ ਕੀ ਏ। ਸਾਹਿਬ ਕਹਿੰਦੇ ਅਸੀਂ ਤੁਹਾਨੂੰ ਇਹੋ ਜਿਹਾ ਜੀਵਨ ਜਿਉਣ ਦੀ ਜਾਂਚ ਦੱਸਾਂਗੇ ਜਿਹਦੇ ਨਾਲ ਤੁਹਾਡੀ ਰੱਬ ਦੇ ਘਰ ਬੱਲੇ ਬੱਲੇ ਖੋਏ ਤੇ ਇਹ ਦੁਨੀਆਂ ਦੀਆਂ ਸੂਲਾਂ ਤੇ ਦੁੱਖ ਰਹਿਣੇ ਨਾ। ਆਹ ਜੇ ਫਰਕ ਮੁੱਢਲਾ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਜਿਹੜੇ ਬਚਨਾਂ ਤੇ ਤੋਰਨਾ ਚਾਹੁੰਦੇ ਖੋਰੇ, ਉਹ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਏ। ਅੱਜ ਸਹਿਬ ਕਹਿੰਦੇ ਨੇ, ਦੇਖ ਧਾਲ ਖਾਏ ਕੇ ਝੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਦੋ ਚਾਰ ਸਾਥੀਆਂ ਰਾਹੀਂ ਦਰਸ਼ਨ ਕਰੀਏ, ਉਹਨੂੰ ਕਹਿਣ ਲੱਗੇ ਕੰਮ ਮਾੜਾ ਛੱਡਣਾ ਛੱਡਣਾ, ਪ੍ਰਣ ਕਰ ਲਿਆ। ਸਤਿਗੁਰੂ ਕਹਿੰਦੇ ਤਿੰਨ ਕੰਮ ਨਾ ਕਰੀ, ਇੱਕ ਤਾਂ ਜ਼ੁਬਾਨ ਤੋਂ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ, ਪਿੱਛੇ ਜੋ ਬੋਲਿਆ ਗਿਆ ਸੀ ਮਾਫ ਕੀਤਾ। ਦੂਸਰਾ, ਕਿਸੇ ਦੇ ਘਰੋਂ ਲੂਣ ਖਾ ਕੇ ਖਰਾਮ ਨਾ ਕਰੀ, ਉਹਦਾ ਬੁਰਾ ਨਹੀਂ ਕਰਨਾ, ਸਤ ਬਚਨ। ਤੀਜਾ, ਇਹ ਕਿਹਾ ਗਰੀਬ ਮਾਰ ਨਹੀਂ ਕਰਨੀ, ਇਹ ਨਹੀਂ ਕਿਹਾ ਤੂੰ ਇਹਦਾ ਕੰਮ ਸੀ ਚੋਰੀ ਕਰਨੀ, ਤਾਂ ਨਹੀਂ ਸੀ ਦੱਸਦਾ ਪ੍ਰਭਾਤਰ। ਸਤਿਗੁਰੂ ਕਹਿੰਦੇ ਤਿੰਨ ਕੰਮ ਕਰੀ ਜੀ, ਸਤ ਬਚਨ ਜਦੋਂ ਕਿਹਾ ਸਤਿਗੁਰੂ ਜੀ ਉੱਥੇ ਹੀ ਨੇ। ਅਗਲੇ ਦਿਨ ਇਹਨੇ ਸਕੀਮ ਬਣਾ ਲਈ, ਰਾਜੇ ਦੇ ਘਰ ਚੱਲੋ, ਪੁਰਾਤ ਮਹਿਲਾਂ ਵੱਲ ਚਲਾ ਗਿਆ, ਚੋਰੀ ਕਰਨ ਦਾ ਤਰੀਕਾ ਅਪਣਾਇਆ ਇਹਨੇ ਬਹੁਤ ਵਧੀਆ। ਇਸਨੇ ਕੀ ਕੀਤਾ, ਕੀਮਤੀ ਪੁਸ਼ਾਕ ਪਹਿਨ ਲਈ, ਲੱਗੇ ਪਈ ਕੋਈ ਖਾਸ ਅਮੀਰ ਆਦਮੀ ਏ। ਇਹਨੇ ਸੰਨ ਨਹੀਂ ਲਾਈ, ਦਰਵਾਜ਼ੇ ਤੇ ਜਾ ਖਲੋਤਾ ਰਾਤ ਨੂੰ, ਕਵੇਲੇ ਪਹਿਰੇਦਾਰ ਰੋਕਦਾ ਹੈ, ਕਹਿਣ ਲੱਗਾ ਜੀ ਕੌਣ ਹੋ? ਇਹਨੂੰ ਪਤਾ ਵੀ ਨਹੀਂ ਲੱਗਾ, ਜ਼ੁਬਾਨ ਤੋਂ ਨਿਕਲ ਗਿਆ, ਕਹਿਣ ਲੱਗਾ ਮੈਂ ਚੋਰ ਹਾਂ, ਹੋਰ ਕੌਣ ਹਾਂ, ਸੱਚ ਬੋਲਿਆ ਏ, ਚੋਰ ਹਾਂ, ਰੱਬ ਕਿਵੇਂ ਵਰਤਦਾ ਏ, ਭਰੋਸਾ ਕਰੋਗੇ ਨਾ? ਪਤਾ ਵੀ ਨਹੀਂ ਲੱਗਣਾ ਤੁਹਾਨੂੰ, ਸਤਿਗੁਰੂ ਨੇ ਅੰਦਰੋਂ ਹੀ ਬਦਲ ਕੇ ਸੁੱਖਾਂ ਨਾਲ ਭਰ ਦੇਣਾ ਹੈ। ਭਾਵ ਇਹਨਾਂ ਕੋ ਕੀਮਤ ਕਰਨੀ ਪੈਂਦੀ। ਇਹਨੇ ਸੱਚ ਬੋਲਿਆ, ਉਹ ਪਹਿਰੇਦਾਰ ਕਹਿੰਦੇ ਇਹਨੇ ਮੇਰੀ ਗੱਲ ਤਾਂ ਬੁਰਾ ਮਨਾ ਲਿਆ, ਇਹ ਹੋਣਾ ਕੋ ਰਾਜੇ ਦਾ ਮਿੱਤਰ ਤੇ ਮੈਂ ਪੁੱਛ ਬੈਠਾ ਕੌਣ ਆ। ਇਹ ਕਹਿੰਦਾ ਮੈਂ ਚੋਰ ਹਾਂ। ਉਹਨੇ ਦਰਵਾਜ਼ਾ ਖੋਲ ਦਿੱਤਾ। ਇਹ ਜਦੋਂ ਦਰਵਾਜ਼ਾ ਖੋਲ ਕੇ ਅੱਗੇ ਵਧਿਆ ਨਾ, ਇਹਦੇ ਕਦਮ ਅੱਗੇ ਗਏ ਤੇ ਅੱਖਾਂ ਚੋਂ ਛਮ ਛਮ ਕਰਕੇ ਨੀਰ ਚੱਲਦਾ ਹੈ। ਸੁਰਤੀ ਖਿੱਚੀ ਗਈ, ਵਾਹ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ, ਤਿੰਨ ਬਚਨ ਦਿੱਤੇ ਸਾਨੀ, ਇੱਕ ਬਚਨ ਜ਼ੁਬਾਨ ਤੋਂ ਤੂੰ ਆਪ ਕਢਵਾਇਆ। ਵੇਖ ਇਸ ਰਾਜੇ ਦੇ ਮਹਿਲਾਂ ਦਾ ਦਰਵਾਜ਼ਾ ਖੁੱਲ ਗਿਆ ਏ, ਮੈਨੂੰ ਭਰੋਸਾ ਏ, ਜੇ ਮੈਂ ਤੇਰੇ ਤਿੰਨੇ ਬਚਨ ਮੰਨ ਲੈ ਤੂੰ ਰੱਬ ਦੀ ਦਰਗਾਹ ਦਾ ਦਰਵਾਜ਼ਾ ਮੇਰੇ ਲਈ ਜ਼ਰੂਰ ਖੋਲੇਗਾ। ਕਿਉਂਕਿ ਇੱਕ ਬਚਨ ਮੰਨੇ ਇਹਦਾ ਰਾਜੇ ਦਾ ਦਰਵਾਜ਼ਾ ਖੁੱਲ ਗਿਆ, ਹੁਣ ਤੂੰ ਦਰਗਾਹ ਦਾ ਦਰਵਾਜ਼ਾ ਖੋਲੇਗਾ। ਰਾਤ ਸੋਨਾ ਚਾਂਦੀ ਰੁਪਈਆ ਮਿਲ ਗਿਆ ਏ, ਧਰਤੇ ਨਹੀਂ ਜਾਗੇ, ਇਕੱਠਾ ਕਰ ਲਿਆ ਏ, ਤੁਰਨਾ ਚਾਹੁੰਦਾ ਏ, ਪਰ ਇੱਕਦਮ ਅੰਦਰ ਹੀ ਰੱਬ ਨੇ ਪਾਇਆ, ਭੁੱਖ ਜੀ ਲੱਗੀ ਆ ਸਾਹਮਣੇ, ਖੰਡ ਪਈ ਫੱਕਾ ਮੂੰਹ ਪਾ ਕੇ ਫੱਕੀ ਮਾਰ ਹੀ ਲਓ। ਜਦੋਂ ਮੂੰਹ 'ਚ ਖੰਡ ਪਾਈ ਉਹ ਸੀ ਨਮਕ, ਲੂਣ ਖਾਧਾ ਮੂੰਹ 'ਚ ਗਿਆ, ਇੱਕਦਮ ਸਤਿਗੁਰੂ ਫਿਰ ਚੇਤਾ ਆਏ। ਕਦਮ ਕਦਮ 'ਤੇ ਸਤਿਗੁਰੂ ਸਾਡੇ ਨਾਲ ਨੇ, ਜੇਕਰ ਉਹਨਾਂ ਦੇ ਖੋ ਕੇ ਤੁਰੀਏ। ਅਸੀਂ ਤਾਂ ਕਹਿੰਦੇ ਹਾਂ ਜੀ ਪਹਿਲਾਂ ਮੈਂ ਚੰਗੀ ਤਰ੍ਹਾਂ ਅੰਦਰੋਂ ਨਾ ਪਵਿੱਤਰ ਹੋ ਜਾਂ ਫਿਰ ਅੰਮ੍ਰਿਤ ਛਕਾਂਗਾ। ਦੂਜੇ ਸ਼ਬਦਾਂ 'ਚ ਕਹਿੰਦੇ ਹਾਂ ਸਾਰੀ ਬਿਮਾਰੀ ਮੇਰੀ ਖੱਟ ਜਾਏ ਫਿਰ ਡਾਕਟਰ ਕੋਲੋਂ ਦਵਾਈ ਲੈ ਕੇ ਖਾਣੀ ਸ਼ੁਰੂ ਕਰਾਂਗਾ। ਸਤਸੰਗ ਉਲਟੇ ਪਾਸੇ ਤੁਰਦੇ ਹਾਂ, ਅੰਮ੍ਰਿਤ ਗੁਰੂ ਵਾਲੇ ਪਹਿਲਾਂ ਬਣੀਦਾ ਹੈ ਤਾਂ ਕਿ ਸਤਿਗੁਰੂ ਅੰਦਰੋਂ ਬੁਰਾਈਆਂ ਕੱਢਣ। ਅਸੀਂ ਕਹਿੰਦੇ ਹਾਂ ਸ਼ਾਇਦ ਬੁਰਾਈਆਂ ਆਪ ਕੱਢ ਲਾਂਗੇ। ਹਾਂ, ਇਹਨਾਂ ਕੋ ਸਤਿਗੁਰੂ ਪ੍ਰਣ ਲੈਂਦੇ ਨੇ, ਨਸ਼ੇ ਨਹੀਂ ਕਰੋਗੇ, ਕੇਸ ਨਹੀਂ ਕੱਟੋਗੇ, ਪੱਖ ਅਪੱਖ ਨਹੀਂ ਖਾਓਗੇ, ਸਤਿਗੁਰੂ ਦੇ ਦਰ ਤੇ ਰਹੋਗੇ, ਅੰਦਰਲੀ ਖੇਡ ਬਾਤ ਬਣਦੀ। ਜਦੋਂ ਲੂਣ ਖਾਧਾ ਇੱਕਦਮ ਇੱਕ ਪਾਸੇ ਮਨ ਕਹਿੰਦਾ ਏ ਉਹ ਲੈ ਚੱਲ ਅੱਜ ਦੀ ਦਿਹਾੜੀ ਜ਼ਿੰਦਗੀ ਭਰ ਦੀ ਕਮਾਈ ਆ ਬੱਚਿਆਂ ਲਈ, ਅੱਜ ਤੋਂ ਬਾਅਦ ਫਿਰ ਛੱਡਦੀ ਨਾ ਚੋਰੀ ਕਰੀ, ਇੱਕ ਰਾਤ ਦੀ ਗੱਲ ਹੀ ਏ ਨਾ, ਮਨ ਕਹਿੰਦਾ ਹੈ। ਦੂਜੇ ਪਾਸੇ ਕਹਿੰਦਾ ਉਹ ਮਨਾ ਦੇਖ ਸਮਰੱਥ ਗੁਰੂ ਨਾਲ ਤੂੰ ਬਚਨ ਕੀਤਾ ਸੀ, ਗੁਰੂ ਨਾਰਾਜ਼ ਹੋ ਗਿਆ, ਖੁਰੇ ਕਿਤਨੀ ਕੁ ਵੱਡੀ ਕਰੋਪੀ ਆਏਗੀ। ਫਿਰ ਮਨ ਕਹਿੰਦਾ ਏ ਵੇਖੀ ਜਾਏਗੀ, ਨੀਵੀਂ ਪਾ ਕੇ ਕਿਵੇਂ ਮੰਗ ਲਾਂਗਾ। ਸਤ ਸੰਗਤ ਅੱਜ ਤੱਕ ਉਹ ਬਿਰਤੀ ਕੰਮ ਕਰਦੀ ਦੇ, ਪਾਪਾਂ ਦੀ ਕਮਾਈ ਕਰਨ ਤੋਂ ਬਾਅਦ ਮਨ ਕਹਿੰਦਾ ਗੁਰੂ ਘਰਾਂ 'ਚ ਦਾਨ ਕਰਕੇ ਸ਼ਾਇਦ ਬਖਸ਼ਿਆ ਜਾਵਾਂਗਾ। ਸਤਿਗੁਰੂ ਨੂੰ ਸਾਡੇ ਤੁਹਾਡੇ ਪੈਸੇ ਦੀ ਲੋੜ ਨਹੀਂ, ਉਹ ਦਾਤਾ ਏ। ਸਤਸੰਗਿਓ, ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਕੀਤੀ ਸੀ, ਫਕੀਰ ਬੁੱਧੂ ਸ਼ਾਹ ਦੇ ਕੋਲ ਖਲੋ ਕਹਿੰਦਾ, ਫਕੀਰ ਸਾਈਆਂ ਦੁਆ ਕਰ, ਅੱਜ ਅਰਦਾਸ ਕਰ ਸਤਿਗੁਰੂ ਦੇ ਚਰਨਾਂ 'ਚ, ਦੁਸ਼ਮਣਾਂ ਦੀ ਫੌਜਾਂ ਵੱਧ ਨੇ, ਮੇਰੀ ਤਾਕਤ ਘੱਟ ਏ, ਕਿਧਰੇ ਖਾਰ ਨਾ ਜਾਵਾਂ। ਕਹਿੰਦੇ ਗੁਰੂ ਭਲੀ ਕਰੇਗਾ ਜਿੱਤੇਗਾ ਗਿਆ, ਜਿੱਤ ਹੋ ਗਈ। ਵਾਪਸ ਮੁੜਿਆ ਆ ਕੇ ਕਹਿੰਦਾ ਫਕੀਰ ਸਾਈਆਂ ਮੰਗ ਕੀ ਮੰਗਦਾ ਏ, ਜੋ ਕਵੇਂਗਾ ਇਸ ਗੁਰੂ ਘਰ ਨਾਲ ਮੈਂ ਲਵਾ ਦਿਆਂਗਾ। ਫਕੀਰ ਖਿੜਖਿੜਾ ਕੇ ਹੱਸ ਪਿਆ, ਕਹਿਣ ਲੱਗੇ ਉਹ ਵਾਹ ਸੱਜਣਾ, ਕੱਲ ਇਹਨੂੰ ਕਹਿੰਦਾ ਸੀ ਫਕੀਰ ਸਾਈਆਂ ਉਹ ਲੱਖਾਂ ਫੌਜਾਂ ਇੱਧਰ ਗਿਣਤੀ ਘੱਟ, ਅਰਦਾਸ ਕਰ, ਕੱਲ ਮੰਗਤਾ ਬਣ ਕੇ ਆਇਆ ਸੈਂ ਤੇ ਅੱਜ ਇਸੇ ਹੀ ਘਰ ਨੂੰ ਤੂੰ ਮੰਗਤਾ ਬਣਾ ਕੇ ਖੁਦ ਦਾਤਾ ਬਣ ਬੈਠੇ। ਅੱਜ ਸਾਨੂੰ ਕਹਿ ਰਹੇ ਮੰਗੋ, ਜਗੀਰ ਲਵਾ ਦਿਆਂ, ਦੌਲਤ ਸੋਨਾ ਚਾਂਦੀ ਦੇ ਦਿਆਂ। ਇਹ ਗਲਤੀ ਮਨੁੱਖ ਅਕਸਰ ਕਰਦਾ ਹੀ ਏ। ਨਹੀਂ ਪਿਆਰਿਓ, ਸਾਡੀ ਕੀ ਔਕਾਤ ਸਾਡੇ ਕੋਲ ਕੁਝ ਕਹਿ, ਜੋ ਕੁਝ ਸਾਡੇ ਕੋਲ ਏ ਨਾ ਉਹ ਸਾਰਾ ਉਹਨਾਂ ਦੇ ਦਿੱਤਾ ਖੋਇਆ ਏ। ਸਗੋਂ ਆਖਣਾ ਤੇ ਇਹ ਚਾਹੀਦਾ ਏ ਸਭ ਕੇ ਚ ਤੇਰਾ ਤੂੰ ਪ੍ਰਭ ਮੇਰਾ। सब किच तेरा तू प्रभ मेरा,
सब किच तेरा तू प्रभ मेरा, सब किच तेरा
सब किच तेरा तू प्रभ मेरा, सब किच तेरा तू प्रभ मेरा, देखो अंदर इत्थे खलोवे घर गुरु नानक साहिब तेरा दिता, बच्चे तेरे दिते, अमान इज्जत तेरा दिता, कदे ना मूह तो निकले मेरे सदका जा मेरे किसे मित्र सदका जा किसे गुरु के प्यारे बच्चे सदका, जो कुछ कोल है उन्हों अपने कोल रख के जुबान तो इको शब्द निकले, तेरा साब सदका वाखा गुरु, तेरा साब सदका वाखा गुरु, मैं बेनती करता सब भूमिया चोर, उस दे पासे एक पासे दुनिया दी दौलत दूजे पासे गुरु का बचन, एकदम अंदर खावी खोया कह लगा मना छड़ दे ए दौलत, जे राजा जाग पवे तामी ते छड़नी पैनी है, ए जदो दौलत छड़ के तुरै गुरु के प्यारे हो ए अपने घर लो, ए दे कदम शरीर धरती ते वे सुरती सतगुरु ने खिच के अपने चरणा च लैंदी, सारी रात समाधि वे चला गया अंदर भर गया तां खुशियां नाल दिने आवाज पई, चोर पकड़े गए गरीब मार खो रही है, पता नहीं लगदा अभी ते कौन छड़ गया सारा कुछ, यह कहिंदा गुरु ने क्या सी गरीब मार नहीं करनी, गुस्ताखी मेरी कुटींदे ने बाकी चोर जा पेश होया कह लगे राजन छड़ दे इन्हां नूं, ये तां मैं तेरा चोर हाँ, सारी गल पुछी जदों पता लगी कहानी कह लगा खत हो गए तू एटी छेती बदल गया, नहीं मैं नहीं बदलिया मेरा गुरु पूरा है, बाबा आनंद सिंह इन्हां सरबा कहिंदा इक बचन है वह कहिंदे मुरशद कामल पूरा गुरु कोवे, मुरीद आमल सेवक जेड़ा है वह अमल करे अपने मुरशद ते बचना ते, मुरशद कामल मुरीद आमल ते खुदा को शामिल होना ही पैदा है, रब आप आके खलोंदा सतसंगियो जदो इन्हें क्या ये तन गुरु नानक साहब जी की मेहर है, उस वक्त ही राजा कहिंदा छड जेड़े गुरु ने तैनू ये तीन बचन दे के चोर तो साथ बना दिता है, जा फिर अज मैनू भी उस गुरु के चरणा च लै के चल, मैनू राज नहीं हो चाहिदा गुरु नानक साहब के चरण चाहिए ने, प्यारे हो दोनों चले गए एक दी बदौलत एक दी चोरी नहीं छड़ी, दो तकां दी दौलत भी मिली पर एक राजा भी गुरु के प्यारे सिखी हुई शामिल होया, जिया चाहुंदे आ ना सिखी दे राह ते तुरना, तुर के तां वेखो एक ते तरीका इस माइक ते कहना पंच दे नाल तक्का हो रहा है, कौम पतत होने वल वधदी जा रही है, नौजवान नशियां में चले गए कुछ नहीं जो कहना गलता ना, आज तक होया पेपर मीडिया किन्ना कुछ करते हो, एक हवा दे बोल ने लोकां दे जज्बात फड़का के अपने पॉलिटिक्स रंग ने एक करण दे, सतसंगियो जिस दिन सतमुच चावांगे गुरु नानक साहब दी फुलवाड़ी खिले ਗੁਰੂ ਨਾਨਕ ਜੀ ਦੇ ਇਹ ਬੱਚੇ ਸਤਿਗੁਰੂ ਜੀ ਦੇ ਭੋਰੇ ਕੇਸ ਨਾ ਕੱਟਣ ਕਿਰਪਾਨ ਤਾਰੀ ਖੋਣ। ਇਹ ਸਤਿਗੁਰੂ ਜੀ ਦੀਆਂ ਸਿੱਖ ਬੱਚੀਆਂ ਬੱਚੇ ਇਹ ਇਨਾਮ ਤੇ ਨਾਲ ਰੰਗੇ ਜਾਣ, ਉਦੋਂ ਸਾਡੀ ਕਿਰਤ ਸੁੱਚੀ ਹੋਏਗੀ। ਤੁਹਾਡਾ ਕਰੈਕਟਰ ਤੇ ਆਚਰਣ ਵੇਖ ਕੇ ਤੁਹਾਡੇ ਸਾਡੇ ਆਪਣੇ ਬੱਚੇ ਨਹੀਂ ਗਵਾਂਢੀ ਰਾਜੇ ਵੀ ਸਤਿਗੁਰੂ ਦੀ ਸਿੱਖੀ ਚ ਆਉਣਗੇ। ਪਰ ਉਹ ਇਸ ਤਰ੍ਹਾਂ ਨਹੀਂ ਜੇ ਆਉਣਾ ਸਤਿਗੁਰੂ ਨੂੰ ਵੱਟਾ ਕਹੀਏ, ਉਹ ਸਦਾ ਹੀ ਵੱਟਾ ਤੇ ਵੱਟਾ ਰਹੇਗਾ। ਪਰ ਜਿਸ ਦਿਨ ਤੁਹਾਡਾ ਤੇ ਸਾਡਾ ਜੀਵਨ ਵੱਡਾ ਹੋਏਗਾ, ਉਸ ਦਿਨ ਦੁਨੀਆਂ ਨੇ ਖਿੱਚੇ ਆਉਣਾ ਹੈ। ਇਹ ਹੀ ਕੁਝ ਕਰਨਾ ਹੈ ਆਪਾਂ ਨੇ। ਸਤਸੰਗਿਓ, ਸਾਹਿਬ ਕਹਿੰਦੇ ਸਤਿਗੁਰ ਵੱਡਾ ਕਰ ਸਾਲਾ ਕੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਉਹ ਵਡਿਆਈਆਂ ਤੁਹਾਡੇ ਸਾਡੇ ਆਚਰਣ ਤੋਂ ਪ੍ਰਗਟ ਹੋਣੀਆਂ ਨੇ। ਸਤਸੰਗਿਓ, ਨਾ ਕਿ ਕਿਸੇ ਨੇ ਗੁਰਬਾਣੀ ਪੜ੍ਹਨੀ ਤੇ ਫਿਰ ਹੋਏਗਾ। ਉਹ ਕਹਿੰਦੇ ਜੀ ਤੁਸੀਂ ਤੇ ਪਾਠ ਕਰਕੇ ਵੀ ਉਹ ਕੰਮ ਕਰ ਰਹੇ ਹੋ ਤੇ ਸਾਨੂੰ ਕਿਉਂ ਇਹ ਮਤ ਦਿੰਦੇ ਹੋ? ਹਾਂ, ਇਹ ਮੌਕਾ ਹੀ ਨਾ ਮਿਲੇ। ਤੁਹਾਨੂੰ ਪਤਾ ਹੋਵੇ ਤੁਹਾਨੂੰ ਗੁਰੂ ਅੰਗਦ ਸਾਹਿਬ ਭਾਈ ਲਹਿਣੇ ਦੇ ਰੂਪ ਅੰਦਰ ਜਦੋਂ ਦੁਕਾਨਦਾਰੀ ਕਰਦੇ ਖਾਣ ਤੇ ਸਾਧ ਸੰਗਤ, ਉਦੋਂ ਸਤਿਗੁਰੂ ਜੀ ਦਾ ਪਿਆਰ ਆਲਾ ਸਿੱਖ ਭਾਈ ਸ਼ੀਆਂ, ਉਸਨੇ ਸਤਿਗੁਰੂ ਜੀ ਦੇ ਚਰਨਾਂ ਤੋਂ ਦਾਤ ਲੈ ਲਈ। ਗਰੀਬੀ ਸੀ ਅੱਤ ਦੀ, ਪੈਸੇ ਨੇ ਤਿੰਨ ਕੋਲ, ਦਿਹਾੜੀ ਇੰਨੀ ਮਿਲੀ, ਉਦੋਂ ਪੈਸੇ ਦੀ ਕੀਮਤ ਸੀ। ਚਲਾ ਗਿਆ ਦੁਕਾਨ ਤੇ ਭਾਈ ਲੱਕਣਾ ਜੀ ਦੇ ਕੋਲ, ਜਾ ਖਲੋਤਾ, ਕਹਿਣ ਲੱਗੇ ਜੀ ਆ ਪੈਸੇ ਲਓ ਤੇ ਆਟਾ ਚਾਹੀਦਾ ਹੈ। ਉਹ ਦੇਣ ਲੱਗੇ ਤੇ ਭਾਈ ਲਹਿਣਾ ਜੀ ਪੁੱਛਦੇ, ਸੱਜਣਾ ਚਿਹਰੇ ਤੇ ਥਕਾਵਟ ਏ ਕਾਫੀ, ਕਹਿਣ ਲੱਗਾ ਜੀ ਭੁੱਖੇ, ਕੱਲ ਦਿਹਾੜੀ ਨਹੀਂ ਸੀ ਮਿਲੀ, ਮੈਂ ਤੇ ਬੱਚੇ ਭੁੱਖੇ ਸੁੱਤੇ ਸਾਂ, ਅੱਜ ਮਿਲ ਗਈ ਏ, ਆਟਾ ਲਿਜਾਵਾਂਗਾ, ਰੋਟੀ ਪੱਕੇਗੀ ਤੇ ਫਿਰ ਤ੍ਰਿਪਤੀ ਹੋ ਜਾਏਗੀ। ਤਰਸਾਇਆ, ਦੋ ਬੁੱਕ ਆਟੇ ਦੇ ਆਪਣੇ ਕੋਲੋਂ ਪਾ ਦਿੱਤੇ। ਇਹ ਵਿਚਾਰੇ ਆਪ ਪਤਨੀ ਏ, ਛੋਟਾ ਬੱਚਾ ਦੁੱਧ ਪੀਂਦਾ ਏ, ਉਹਦਾ ਕੀ ਬਣੇਗਾ? ਇਹਨਾਂ ਦੋ ਰੋਟੀਆਂ ਨਾਲ ਤਿੰਨਾਂ ਨਾਲ ਜਦੋਂ ਉਹ ਬੁੱਕ ਪਾਏ, ਉਹ ਖਲੋ ਗਿਆ, ਟਿਕ ਗਿਆ। ਸਤਸੰਗਿਓ, ਅੰਦਰ ਦੀ ਅਮੀਰੀ ਸਿੱਖ ਨੂੰ ਸਤਿਗੁਰੂ ਨੇ ਦਿੱਤੀ ਸੀ। ਅੰਦਰ ਦੀ ਸ਼ਹਿਨਸ਼ਾਹੀ ਜਿਹੜੀ ਕਿ ਬਾਹਰ ਦੀਆਂ ਸ਼ਹਿਨਸ਼ਾਹੀਆਂ ਉਹਦੇ ਸਾਹਮਣੇ ਬੜੀਆਂ ਤੁੱਛ ਨੇ, ਸਤਿਗੁਰੂ ਜੀ ਦੀ ਕਿਰਪਾ ਸੀ। ਉਹ ਕਹਿਣ ਲੱਗਾ ਸਿੱਖ ਭਾਈ ਲੈਣਿਆ, ਕੱਢ ਲੈ ਆਪਣਾ ਆਟਾ, ਆ ਦੋ ਬੁੱਕਾ ਦੇ ਜਿਵੇਂ ਆਪਣੇ ਵੱਲੋਂ ਪਾਏ ਨੇ। ਆਖਿਆ ਕਾਹਦੇ ਲਈ? ਆਖਿਆ ਤੂੰ ਰੱਜ ਕੇ ਰੋਟੀ ਖਾ ਸਕੋਗੇ, ਕੱਢ ਲੈ ਲੈਣਿਆ, ਰੋਟੀ ਰੱਜ ਕੇ ਖਾ ਲਾਂਗੇ, ਪਰ ਗੁਰੂ ਨਾਨਕ ਪਿਤਾ ਦੀ ਸਿੱਖੀ ਮੇਰੇ ਘਰੋਂ ਚਲੀ ਜਾਏਗੀ। ਜੀ ਉਹ ਕਿਹੜੀ ਸਿੱਖੀ? ਦੋ ਆਟੇ ਦੀ ਮੁੱਠ ਵੱਧ ਘਰ ਆ ਜਾਏ ਤੇ ਸਿੱਖੀ ਘਰੋਂ ਚਲੇ ਜਾਏਗੀ? ਨਹੀਂ, ਕਹਿੰਦੇ ਮੇਰੇ ਸਤਿਗੁਰੂ ਜੀ ਨੇ ਕਿਹਾ ਸੀ ਧਰਮ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ ਏ, ਨਾਮ ਜਪਣਾ ਏ, ਮੇਰੀ ਕਮਾਈ ਜਿਤਨੀ ਮੇਰੀ ਰੋਜ਼ੀ ਰੱਬ ਨੇ ਮੇਰੇ ਕਰਮਾਂ 'ਚ ਲਿਖੀ, ਮੇਰੇ ਖੱਤ ਵਿੱਚ ਪਕੜਾਈ, ਉਹ ਰੋਜ਼ੀ ਮੇਰੀ ਆਪਣੀ, ਉਹਦੇ ਨਾਲ ਪੇਟ ਭਰੇਗਾ, ਕਿਸੇ ਦੂਜੇ ਦਾ ਹੱਕ ਨਹੀਂ ਘੱਟ ਜਾਣ ਦੇਣਾ। ਭਾਈ ਲਹਿਣੇ ਕੋਲ ਜਵਾਬ ਕੋਈ ਨਹੀਂ ਸੀ, ਉਹਦਾ ਜੀ ਕਰੇ ਇਹਦੇ ਚਰਨਾਂ 'ਤੇ ਸਿਰ ਰੱਖ ਦਿਆਂ। ਜਿਹਦੇ ਕੋਲ ਤਿੰਨ ਪੈਸੇ ਖੋਣ, ਦੋ ਰੋਟੀਆਂ ਪੱਕਣੀਆਂ ਖੋਣ, ਤਿੰਨ ਉਹਦੀਆਂ ਕੇਵਲ, ਸਤਸੰਗਿਓ ਉਹ ਵੀ ਦੋ ਮੁੱਠ ਆਟੇ ਦੀ ਨਾ ਲਵੇ ਤੇ ਜਦੋਂ ਅੰਦਰ ਖਾਲੀ ਹੋਵੇ, ਕਰੋੜਪਤੀ ਖੋ ਕੇ ਕਹਿੰਦਾ ਕਿਸੇ ਹੋਰ ਕਰੋੜ ਦਾ ਕਬਲਾ ਨਹੀਂ ਹੋ ਸਕਦਾ, ਕਿੱਥੇ ਚਲਾ ਜਾਂਦੇ ਆ ਪਿਆਰਿਓ? ਉਹ ਗੱਲਾਂ ਕਿਉਂ? ਕਿਉਂਕਿ ਅੰਦਰ ਨਾਮ ਨਹੀਂ ਹੈ, ਸਤਿਗੁਰੂ ਦਾ ਸ਼ਬਦ ਨਹੀਂ। ਇਹ ਚਲੇ ਗਿਆ, ਘਰ ਨਹੀਂ ਸੀ ਕੋਈ ਆਪਣੀ ਛੱਤ ਪਾਈ ਛੋਟੀ ਜਿਹੀ, ਰੋਟੀ ਪੱਕੀ ਰਹਿ ਰਾਸ ਦੇ ਸਮੇਂ, ਉਹ ਸਮੇਂ ਕੁਛ ਧਿਆਨ ਜੋੜਿਆ, ਉਹਨਾਂ ਚਿਰ ਨੂੰ ਕੋਈ ਫਕੀਰ ਆ ਗਿਆ, ਗੱਲ ਛੋਟੀ ਕਰਾਂ ਮਿੰਟ ਪੰਜ ਨੇ, ਸਤਸੰਗਿਓ ਜਦੋਂ ਉਹ ਆਇਆ, ਇਹ ਬੈਠੇ ਸਨ, ਉਹ ਕਹਿਣ ਲੱਗਾ ਸਾਰਾ ਨਗਰ ਘੁੰਮਿਆ ਏ, ਅੱਜ ਕਿਸੇ ਭੀਖ ਨਹੀਂ ਮੇਰੀ ਝੋਲੀ ਪਾਈ, ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਦਾ ਘਰ ਵੇਖ ਕੇ ਆਇਆ, ਜੀ ਇੱਕ ਰੋਟੀ ਦੇ ਦਿਓ, ਦੋਨਾਂ ਜਣਿਆ ਪਤੀ ਪਤਨੀ ਨੇ ਇਸ਼ਾਰਾ ਕੀਤਾ ਤਿੰਨ ਨੇ ਦੋ ਖਾ ਲਾਂਗੇ ਇੱਕ ਇੱਕ ਪਰ ਗੁਰੂ ਦੇ ਸਿੱਖ ਦੇ ਘਰੋਂ ਕੋਈ ਖਾਲੀ ਨਹੀਂ ਮੁੜਨਾ ਚਾਹੀਦਾ। ਅੰਦਰ ਦਇਆ ਤੁਹਾਨੂੰ ਪਤਾ ਹੈ, ਮੈਂ ਬੇਨਤੀ ਕਰ ਰਿਹਾ ਸਾਂ ਜਪਜੀ ਸਾਹਿਬ ਤੇ ਕਲਕੀਆਂ ਵਾਕੀ ਦਾ ਇਤਿਹਾਸ ਬਰਾਬਰ ਪੜੇ ਆ ਜਾਏ, ਬੜਾ ਆਨੰਦ ਬਣਦਾ ਜੀ। ਸਤਸੰਗਿਓ ਪਹਿਲੇ ਬਾਣੀ ਵਿੱਚ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਜੇ ਮਨੁੱਖ ਦੇ ਅੰਦਰ ਦਇਆ ਨਹੀਂ ਤੇ ਧਰਮੀ ਕਦੇ ਹੋ ਨਹੀਂ ਸਕਦਾ। ਕਹਿੰਦੇ ਮਾਂ ਹੀ ਨਹੀਂ ਘਰ ਵਿੱਚ ਤੇ ਪੁੱਤ ਕਿੱਥੋਂ ਜੰਮ ਪਏਗਾ। ਤੇ ਕਲਕੀਆਂ ਵਾਕੀ ਨੇ ਜਦੋਂ ਸਿਰ ਮੰਗੇ ਉਦੋਂ ਪਹਿਲਾ ਜਿਹੜਾ ਉੱਠਿਆ ਉਹ ਕਹਿਣ ਲੱਗਾ ਜੀ ਮੇਰਾ ਨਾਂ ਭਾਈ ਦਇਆ ਰਾਮ ਹੈ। ਸਾਹਿਬ ਕਹਿੰਦੇ ਅੱਜ ਤੱਕ ਧਾਰਮਿਕ ਇਕੱਠਾ ਚੋਂ ਇਹ ਆਵਾਜ਼ ਸੁਣੀ ਸੀ ਦੂਸਰੇ ਧਰਮਾਂ ਤੇ ਹਮਲਾ ਕਰੋ, ਸ਼ੁਕਰ ਹੈ ਸਤਿਗੁਰੂ ਜੀ ਦੇ ਘਰ ਇਕੱਠੇ ਹੋਣ ਵਾਲਿਆਂ ਦੇ ਇਕੱਠ ਵਿੱਚੋਂ ਮਨੁੱਖਤਾ ਲਈ ਪਿਆਰ ਤੇ ਦਇਆ ਨਿਕਲੇਗੀ। ਇਸ ਲਈ ਦਇਆ ਆ ਗਈ, ਹੁਣ ਧਰਮ ਆਏਗਾ। ਜੇ ਧਰਮ ਆ ਗਿਆ ਇਹ ਰਲ ਕੇ ਹਿੰਮਤ ਆਏਗੀ ਲੱਕਾਂ ਨਾਲ ਟਾਕਰਾ ਕਰਨ ਦੀ, ਮੋਹਕਮਤਾਈ ਦ੍ਰਿੜਤਾ ਹੋਏਗੀ। ਜਿੱਥੇ ਚਾਰ ਚੀਜ਼ਾਂ ਖੋਣ ਉੱਥੇ ਸਾਹਿਬ ਨੂੰ ਆਪ ਆਉਣਾ ਪੈਂਦਾ ਹੈ। ਸਤਸੰਗਿਓ ਮੈਂ ਬੇਨਤੀ ਕੁਝ ਕਰ ਰਿਹਾ ਸੀ, ਉਸ ਫਕੀਰ ਨੇ ਮੰਗੀ ਰੋਟੀ ਦੇ ਦਿੱਤੀ, ਦੋ ਰੋਟੀਆਂ ਕੋਲ ਨੇ, ਉਹ ਅਜੇ ਖਾ ਰਿਹਾ ਹੈ। ਛੇਤੀ ਨਾਲ ਖਾ ਕੇ ਕਹਿੰਦਾ ਹੈ ਜੀ ਮੈਂ ਕਈ ਦਿਨਾਂ ਦਾ ਭੁੱਖਾ ਇੱਕ ਹੋਰ ਰੋਟੀ, ਪਰ ਚਾ ਹੋਰ ਔਖਾ ਹੈ। ਭਾਈ ਭੈਣਾਂ ਦੂਰੋਂ ਵੇਖ ਰਿਹਾ ਹੈ ਇਹ ਕੀ ਹੋ ਰਿਹਾ ਹੈ, ਕਿਵੇਂ ਦੇਣਗੇ। ਇੱਕ ਹੋਰ ਦੇ ਦਿੱਤੀ, ਕਹਿਣ ਲੱਗੇ ਅੱਧੀ ਅੱਧੀ ਖਾ ਕੇ ਗੁਜ਼ਾਰਾ ਕਰਾਂਗੇ। ਉਹ ਪਰ ਖੁਰੇ ਫਕੀਰ ਕਦੋਂ ਦਾ ਭੁੱਖਾ ਰੋਟੀ ਦਿਓ, ਦੂਜੀ ਰੋਟੀ ਦਿੱਤੀ ਖਾ ਕੇ ਇਹਨਾਂ ਅੱਧੀ ਦੀ ਖਾ ਲਈ। ਉਹ ਫਕੀਰ ਉੱਥੇ ਬੈਠਾ ਰਿਹਾ, ਉਹਦੇ ਵਿੱਚ ਆਪ ਰੱਬ ਬੈਠਾ ਸੀ। ਫਕੀਰ ਕਹਿਣ ਲੱਗਾ ਜਾਓ ਗੁਰੂ ਦਿਓ ਸਿੱਖੋ, ਇਤਨੀ ਕੰਗਾਲਤਾ ਵਿੱਚ ਇੱਕ ਫਕੀਰ ਨੂੰ ਭੁੱਖਾ ਨਹੀਂ ਜੇ ਵੇਖਿਆ, ਦੋ ਰੋਟੀਆਂ ਤੁਸੀਂ ਮੈਨੂੰ ਦਿੱਤੀਆਂ ਨੇ, ਨਿਰੰਕਾਰ ਦੋ ਜਖਾਨਾਂ ਦੀ ਪਾਤਸ਼ਾਹੀ ਤੁਹਾਨੂੰ ਦੇਵੇਗਾ। ਪਰ ਉਹਨਾਂ ਕੋ ਭਰੋਸਾ ਕਰ ਕੇ ਗੁਰੂ ਕੇ ਪਿਆਰੇ ਸਤਿਗੁਰਾਂ ਤੇ ਜੇ ਤੁਰੀਏ ਤੇ ਫਿਰ ਕਹਾਣੀ ਬਣਦੀ ਏ, ਉਹਦੇ ਪਿਆਰ ਤੇ ਲਾਡ ਵਿੱਚ ਇਹ ਕੁਝ ਖੋਣਾ ਏ। ਜੇ ਉਹਦੇ ਰਾਹ ਤੇ ਤੁਰਾਂਗੇ ਖੁਸ਼ੀਆਂ ਤੇ ਮਿਲਦੀਆਂ ਨੇ, ਪਰ ਜਿਹੜੇ ਰਸਤੇ ਤੇ ਚੱਲ ਕੇ ਮਿਲਦੀਆਂ ਨੇ ਨਾ ਉਹ ਰਸਤਾ ਸਾਨੂੰ ਲੱਗਦਾ ਭੀੜਾ ਤੇ ਔਖਾ, ਕਿਉਂਕਿ ਅਸੀਂ ਦੁਨੀਆਂ ਨਾਲ ਸਦੀਆਂ ਤੋਂ ਰਹਿਣਾ ਸਿੱਖ ਲਿਆ, ਉਹ ਸੋਚ ਨਾਲ ਚਾਹੁੰਦੇ ਹਾਂ ਕਿਧਰੇ ਵੱਖਰੇ ਦਿਨ ਹੋ ਜਾਈਏ। ਨਹੀਂ, ਆਪ ਉਹ ਵੱਖਰਾ ਰਸਤਾ ਜਿਹਦੇ 'ਚ ਪਿਆਰ ਹੈ ਆਪਣੇ ਪਰਿਵਾਰ ਕੌਮ ਲਈ ਮਨੁੱਖਤਾ ਲਈ। ਇਹੋ ਜਿਹਾ ਨਹੀਂ ਸਤਿਗੁਰੂ ਨੇ ਰਾਹ ਦੱਸਿਆ ਜਿਹੜਾ ਬੰਦੇ ਨੂੰ ਬੰਦੇ ਨਾਲ ਟਕਰਾਏਗਾ, ਉੱਥੇ ਤੇ ਸਤਿਗੁਰੂ ਜੀ ਨੇ ਤੁਰ ਨਹੀਂ ਦਿੱਤਾ। ਬਾਕੀ ਗੁਰੂ ਦੀਆਂ ਬਾਤਾਂ ਪਿਆਰਿਓ, ਕੱਲ ਦੁਪਹਿਰ ਦੇ ਦੀਵਾਨ ਅੰਦਰ ਕੋਈ ਸਮਾਂ ਵੀ ਵੱਧ ਦੇ ਆਪ ਰਲ ਕੇ ਬੈਠੇ ਹੋ ਗਏ, ਉਦੋਂ ਆਪਾਂ ਸਤਿਗੁਰੂ ਦੀ ਵਡਿਆਈ ਕਰਾਂਗੇ। ਆਓ ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਦਾ ਧਿਆਨ ਕਰਕੇ ਇੱਕ ਦੋ ਮਿੰਟ ਮਿਲ ਕੇ ਆਖੋ ਜੇ ਹੋਵਨ ਜਾ ਕੁਰਬਾਨ ਸਾਈਂ ਆਪਣੇ, 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 ਹੋ ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਕੋਲ ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ। ਹੋਇ ਕੁਰਬਾਨ ਸਾਈ ਆਪਣੇ, ਹੋਇ ਕੁਰਬਾਨ ਸਾਈ ਆਪਣੇ ਕੋ, ਧੰਨ ਗੁਰੂ ਨਾਨਕ ਸਾਹਿਬ ਸਾਡੇ ਸਾਈ ਨੇ ਕੁਰਬਾਨ ਸਦਕੇ ਵਾਕੇ ਜਾਈਏ, ਜਿਨ੍ਹਾਂ ਦੇ ਰਾਹਾਂ 'ਤੇ ਤੁਰ ਕੇ ਦੋ ਜਕਾਨਾਂ ਦੀਆਂ ਪਾਤਸ਼ਾਹੀਆਂ ਘਰ ਆਉਂਦੀਆਂ ਨੇ। ਕੀ ਲੈਣਾ ਨਿੱਕੇ ਜੇ ਬਣ ਕੇ ਇੱਕੋ ਵਾਰੀ ਵੱਡੇ ਬਣੀਏ, ਵੱਡੇ ਦੇ ਚਰਨਾਂ ਨੂੰ ਪਿਆਰ ਕਰ, ਸਤਿਗੁਰੂ ਸਾਨੂੰ ਸਾਧਾਂ ਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਖਾਲ ਕਰਨ। ਇੰਨੇ ਬਚਨ ਪ੍ਰਵਾਨ ਕਰਿਆ ਜੇ ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।